नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿਚ G20 ਸਿਖਰ ਸੰਮੇਲਨ ਦੇ ਪਹਿਲੇ ਦਿਨ ਵਿਸ਼ਵ ਵਿਕਾਸ ਦੇ ਉਦੇਸ਼ ਨਾਲ 6 ਨਵੀਆਂ ਪਹਿਲਕਦਮੀਆਂ ਦੀ ਤਜਵੀਜ਼ ਰੱਖੀ ਹੈ। G20 ਸਿਖਰ ਸੰਮੇਲਨ ਵਿਚ ਨੇਤਾਵਾਂ ਨੇ ਅਮਰੀਕਾ ਦੇ ਇਤਰਾਜ਼ਾਂ ਦੇ ਬਾਵਜੂਦ ਸਰਬਸੰਮਤੀ ਨਾਲ ਇਕ ਸਾਂਝਾ ਐਲਾਨਨਾਮਾ ਪ੍ਰਵਾਨ ਕੀਤੈ। ਬ੍ਰਾਜ਼ਿਲ ਵਿਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ COP30 ਵਿਚ ਵਿਸ਼ਵ ਨੇਤਾ ਜਲਵਾਯੂ ਸੰਕਟ ਨੂੰ ਹੱਲ ਕਰਨ ਲਈ ਇਕ ਸਮਝੌਤੇ ਤੇ ਸਹਿਮਤ ਹੋਏ ਨੇ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ 3 ਦਿਨਾਂ ਯਾਦਗਾਰੀ ਸਮਾਗਮ ਅੱਜ ਤੋਂ ਆਨੰਦਪੁਰ ਸਾਹਿਬ ਵਿਚ ਸ਼ੁਰੂ। ਅਨਾਹਤ ਸਿੰਘ ਨੇ ਇੰਦੌਰ ਵਿਚ ਇੰਡੀਅਨ ਓਪਨ ਸਕੁਐਸ਼ ਵਿਚ ਜੋਸ਼ਨਾ ਚਿਨੱਪਾ ਨੂੰ ਹਰਾ ਕੇ ਮਹਿਲਾ ਵਰਗ ਦਾ ਖਿਤਾਬ ਜਿੱਤ ਲਿਆ ਤੇ ਆਸਟ੍ਰੇਲੀਅਨ ਓਪਨ ਬੈਡਮਿੰਟਨ ਦੇ ਪੁਰਸ਼ ਸਿੰਗਲਸ ਫਾਈਨਲ ਵਿਚ ਅੱਜ ਲਕਸ਼ਯ ਸੇਨ ਦਾ ਮੁਕਾਬਲਾ ਜਪਾਨ ਦੇ ਯੂਸ਼ੀ ਤਨਾਕਾ ਨਾਲ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿਚ G20 ਸਿਖਰ ਸੰਮੇਲਨ ਦੇ ਪਹਿਲੇ ਦਿਨ ਵਿਸ਼ਵ ਵਿਕਾਸ ਦੇ ਉਦੇਸ਼ ਨਾਲ 6 ਨਵੀਆਂ ਪਹਿਲਕਦਮੀਆਂ ਦੀ ਤਜਵੀਜ਼ ਰੱਖੀ ਹੈ। ਇਨ੍ਹਾਂ ਵਿਚ ਰਵਾਇਤੀ ਗਿਆਨ ਦੇ ਇਕ ਵਿਸ਼ਵ ਭੰਡਾਰ ਦੀ ਸਥਾਪਨਾ, ਅਫਰੀਕਾ ਸਕਿੱਲਸ ਮਲਟੀਪਲਾਇਰ ਪ੍ਰੋਗਰਾਮ, ਵਿਸ਼ਵ ਸਿਹਤ ਸੰਭਾਲ ਪ੍ਰਤੀਕਰਮ ਟੀਮ, ਨਸ਼ੀਲੇ ਪਦਾਰਥਾਂ ਤੇ ਦਹਿਸ਼ਤਗਰਦੀ ਦੇ ਗਠਜੋੜ ਦਾ ਮੁਕਾਬਲਾ ਕਰਨ ਦੀ ਪਹਿਲ, ਓਪਨ ਸੈਟੇਲਾਈਟ ਡਾਟਾ ਪਾਰਟਨਰਸ਼ਿਪ ਅਤੇ ਕ੍ਰਿਟੀਕਲ ਮਿਨਰਲਸ ਸਰਕੂਲਰ ਇਨੀਸ਼ੀਏਟਿਵ ਸ਼ਾਮਲ ਨੇ। ਸਿਖਰ ਸੰਮੇਲਨ ਦੇ ਪਹਿਲੇ ਦਿਨ ਦੋ ਸੈਸ਼ਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਪਹਿਲਕਦਮੀਆਂ ਵਿਕਾਸ, ਤਰੱਕੀ ਅਤੇ ਸਾਰਿਆਂ ਦੀ ਭਲਾਈ ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀਆਂ ਨੇ। ਉਨੂਾਂ ਕਿਹਾ ਕਿ ਇਹ ਪਹਿਲਕਦਮੀਆਂ ਚੌਮੁਖੀ ਵਿਕਾਸ ਹਾਸਲ ਕਰਨ ਵਿਚ ਮਦਦ ਕਰਨਗੀਆਂ। ਸਮਾਵੇਸ਼ੀ ਅਤੇ ਨਿਰੰਤਰ ਆਰਥਿਕ ਵਿਕਾਸ ਬਾਰੇ ਪਹਿਲੇ ਸੈਸ਼ਨ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ G20 ਵਿਸ਼ਵ ਰਵਾਇਤੀ ਗਿਆਨ ਭੰਡਾਰ ਦੀ ਵਰਤੋਂ ਆਉਣ ਵਾਲੀਆਂ ਪੀੜੀਆਂ ਦੇ ਲਾਭ ਲਈ ਕਰੇਗਾ। ਦੂਜੇ ਸੈਸ਼ਨ ਦੌਰਾਨ ਸ੍ਰੀ ਮੋਦੀ ਨੇ ਵਿਸ਼ਵ ਵਿਆਪੀ ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਜਲਵਾਯੂ ਢਾਂਚੇ ਬਾਰੇ ਵਿਆਪਕ ਸਮੂਹਕ ਕਾਰਵਾਈ ਦਾ ਸੱਦਾ ਦਿੱਤਾ ਤੇ ਭਾਰਤ ਦੀ G20 ਪ੍ਰਧਾਨਗੀ ਦੌਰਾਨ ਅਪਣਾਏ ਗਏ ਭੋਜਨ ਸੁਰੱਖਿਆ ਦੇ ਸਿਧਾਂਤਾਂ ਦੀ ਰੂਪਰੇਖਾ ਪੇਸ਼ ਕੀਤੀ। ਉਨੂਾਂ ਕਿਹਾ ਕਿ ਸੈਸ਼ਨ ਵਿਚ ਆਫ਼ਤਾਂ ਅਤੇ ਜਲਵਾਯੂ ਤਬਦੀਲੀ ਪ੍ਰਤੀ ਇਕ ਸਮਰੱਥ ਵਿਸ਼ਵ ਦੇ ਨਿਰਮਾਣ ਲਈ ਭੋਜਨ ਪ੍ਰਣਾਲੀਆਂ ਦੇ ਨਾਲ ਨਾਲ ਇਕ ਨਿਆਂਪੂਰਨ ਊਰਜਾ ਤਬਦੀਲੀ ਨੂੰ ਯਕੀਨੀ ਬਣਾਉਣ ਤੇ ਵੀ ਚਰਚਾ ਹੋਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਨ੍ਹਾਂ ਸਾਰੇ ਖੇਤਰਾਂ ਵਿਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਜੋਹਾਨਸਬਰਗ ਵਿਚ G20 ਸਿਖਰ ਸੰਮੇਲਨ ਵਿਚ ਨੇਤਾਵਾਂ ਨੇ ਅਮਰੀਕਾ ਦੇ ਇਤਰਾਜ਼ਾਂ ਦੇ ਬਾਵਜੂਦ ਸਰਬਸੰਮਤੀ ਨਾਲ ਇਕ ਸਾਂਝਾ ਐਲਾਨਨਾਮਾ ਅਪਣਾਇਆ ਹੈ। ਇਸ ਵਿਚ ਕਿਹਾ ਗਿਆ ਕਿ ਇਕਜੁੱਟਤਾ, ਬਰਾਬਰੀ ਅਤੇ ਸਥਿਰਤਾ ਸਮਾਵੇਸ਼ੀ ਵਿਕਾਸ ਦੇ ਜ਼ਰੂਰੀ ਥੰਮ ਨੇ। 39 ਪੰਨਿਆਂ ਦਾ ਦਸਤਾਵੇਜ਼ ਊਰਜਾ ਸੁਰੱਖਿਆ, ਜਲਵਾਯੂ ਕਾਰਵਾਈ ਅਤੇ ਆਫ਼ਤਾਂ ਤੋਂ ਬਚਾਅ ਨੂੰ ਉਜਾਗਰ ਕਰਦਾ ਹੈ। ਇਸ ਵਿਚ ਵੱਧ ਰਹੇ ਭੂ ਰਾਜਨੀਤਿਕਤਾ, ਸੰਘਰਸ਼ ਅਤੇ ਵੱਧਦੀ ਨਾ ਬਰਾਬਰੀ ਨੂੰ ਆਰਥਿਕ ਸਥਿਰਤਾ ਲਈ ਵੱਡੇ ਖਤਰਿਆਂ ਵਜੋਂ ਪੇਸ਼ ਕੀਤਾ ਗਿਆ ਹੈ। ਐਲਾਨਨਾਮਾ ਬਹੁਪੱਖੀ ਸਹਿਯੋਗ, ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਤੇ ਜ਼ੋਰ ਦਿੰਦਾ ਹੈ, ਜਿਸ ਵਿਚ ਸਰਹੱਦੀ ਵਿਵਾਦਾਂ ਵਿਚ ਸ਼ਾਮਲ ਦੇਸ਼ਾਂ ਦਾ ਅਸਿੱਧੇ ਤੌਰ ਤੇ ਜ਼ਿਕਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਜੋਹਾਨਸਬਰਗ ਵਿਚ G20 ਸੰਮੇਲਨ ਤੋਂ ਇਲਾਵਾ ਕਈ ਵਿਸ਼ਵ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨੂਾਂ ਨੇ ਵਿਸ਼ਵ ਵਿਆਪੀ ਵਿਕਾਸ ਪ੍ਰਤੀ ਆਪਣੀ ਸਾਂਝੀ ਵਚਨਬੱਧਤਾ ਨੂੰ ਦੁਹਰਾਇਆ ਹੈ। ਸ੍ਰੀ ਮੋਦੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਮਰ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ, ਜਰਮਨ ਚਾਂਸਲਰ ਫਰੈਡਰਿਕ ਮਰਸ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਆਂਗ, ਬ੍ਰਾਜ਼ਿਲ ਦੇ ਰਾਸ਼ਟਰਪਤੀ ਲੂਇਸ ਇਨਾਸੀਓ ਲੂਲਾ ਦਾ ਸਿਲਵਾ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਸੀਰਾ ਲਿਓਨ ਦੇ ਰਾਸ਼ਟਰਪਤੀ ਜੂਲੀਅਸ ਮਾਡਾ ਬਾਇਓ ਅਤੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੂੰ ਵੀ ਮਿਲੇ। ਬ੍ਰਾਜ਼ਿਲ ਵਿਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ COP30 ਵਿਚ ਵਿਸ਼ਵ ਨੇਤਾ ਇਕ ਸਮਝੌਤੇ ਤੇ ਸਹਿਮਤ ਹੋਏ ਨੇ। ਇਸ ਦਾ ਉਦੇਸ਼ ਜਲਵਾਯੂ ਸੰਕਟ ਨੂੰ ਹੱਲ ਕਰਨਾ ਹੈ, ਪਰ ਇਸ ਵਿਚ ਜਲਵਾਯੂ ਤਬਦੀਲੀ ਲਈ ਜ਼ਿੰਮੇਵਾਰ ਪਥਰਾਟੀ ਈਂਧਨਾਂ ਨੂੰ ਪੜਾਅਵਾਰ ਖਤਮ ਕਰਨ ਲਈ ਕਿਸੇ ਰੂਪਰੇਖਾ ਦਾ ਜ਼ਿਕਰ ਨਹੀਂ ਹੈ। ਇਸ ਸਮਝੌਤੇ ਵਿਚ ਜਲਵਾਯੂ ਨਾਲ ਸਬੰਧਤ ਵਪਾਰਕ ਰੁਕਾਵਟਾਂ ਦੀ ਸਮੀਖਿਆ ਕਰਨ ਦਾ ਸੰਕਲਪ ਲਿਆ ਗਿਆ ਅਤੇ ਵਿਕਸਿਤ ਦੇਸ਼ਾਂ ਨੂੰ ਪ੍ਰਤੀਕੂਲ ਮੌਸਮੀ ਘਟਨਾਵਾਂ ਨਾਲ ਨਿਪਟਣ ਵਿਚ ਮਦਦ ਕਰਨ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਫੰਡਿੰਗ ਨੂੰ ਘੱਟੋ ਘੱਟ 3 ਗੁਣਾ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਸੰਸਦ ਦੇ ਆਉਣ ਵਾਲੇ ਸਰਦਰੁੱਤ ਸਮਾਗਮ ਵਿਚ ਸੰਵਿਧਾਨਕ 131ਵਾਂ ਸੋਧ ਬਿੱਲ 2025 ਲਿਆ ਸਕਦੀ ਹੈ। ਇਹ ਬਿੱਲ ਚੰਡੀਗੜ੍ਹ ਨੂੰ ਸੰਵਿਧਾਨ ਦੀ ਧਾਰਾ 240 ਤਹਿਤ ਲਿਆਉਣ ਦੀ ਕੋਸ਼ਿਸ਼ ਹੈ, ਜੋ ਰਾਸ਼ਟਰਪਤੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਨਿਯਮ ਬਣਾਉਣ ਤੇ ਸਿੱਧੇ ਤੌਰ ਤੇ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦਾ ਹੈ। ਇਸੇ ਤਰ੍ਹਾਂ ਦੇ ਪ੍ਰਬੰਧ ਵਿਧਾਨ ਸਭਾਵਾਂ ਤੋਂ ਬਿਨਾਂ ਹੋਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅੰਡੇਮਾਨ ਤੇ ਨਿਕੋਬਾਰ ਟਾਪੂ, ਲਕਸ਼ਦੀਪ, ਦਾਦਰਾ ਤੇ ਨਗਰ ਹਵੇਲੀ, ਦਮਨ ਤੇ ਦਿਊ ਅਤੇ ਪੁਡੂਚੇਰੀ ਚ ਮੌਜੂਦ ਨੇ। ਇਸ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਇਕ ਸੁਤੰਤਰ ਪ੍ਰਸ਼ਾਸਕ ਲਈ ਰਾਹ ਪੱਧਰਾ ਹੋਵੇਗਾ। ਇਸ ਬਿੱਲ ਨੂੰ ਪੇਸ਼ ਕਰਨ ਦੀ ਤਜਵੀਜ਼ ਤੇ ਕਾਂਗਰਸ, ਅਕਾਲੀ ਦਲ ਤੇ ਆਪ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਹੈ। ਵਰਤਮਾਨ ਵਿਚ ਪੰਜਾਬ ਦੇ ਰਾਜਪਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ। ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੋਵਾਂ ਦੀ ਸਾਂਝੀ ਰਾਜਧਾਨੀ ਹੈ। 56ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਸਮਾਰੋਹ ਇਫੀ ਦੇ ਚੌਥੇ ਦਿਨ ਵੀ ਅੱਜ ਗੋਆ ਵਿਚ ਸਿਨੇਮਾ ਪ੍ਰਤਿਭਾ ਤੇ ਵਿਸ਼ਵ ਵਿਆਪੀ ਭਾਗੀਦਾਰੀ ਦਾ ਇਕ ਸ਼ਾਨਦਾਰ ਸੰਗਮ ਦੇਖਣ ਨੂੰ ਮਿਲੇਗਾ। ਇਕ ਰਿਪੋਰਟ।
ਇਫੀ 2025 ਵਿਚ ਇਕ ਵਿਸ਼ੇਸ਼ ਪੁਰਸਕਾਰ ICFT ਯੂਨੈਸਕੋ ਗਾਂਧੀ ਮੈਡਲ ਦਿੱਤਾ ਜਾਵੇਗਾ। ਇੰਟਰਨੈਸ਼ਨਲ ਕੌਂਸਲ ਫਾਰ ਫਿਲਮ, ਟੈਲੀਵਿਜ਼ਨ ਐਂਡ ਆਡੀਓ ਵਿਜ਼ੂਅਲ ਕਮਿਊਨੀਕੇਸ਼ਨ ਅਤੇ ਯੂਨੈਸਕੋ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਇਹ ਪੁਰਸਕਾਰ ਸ਼ਾਨਦਾਰ ਸਿਨੇਮਾ ਨੂੰ ਸਨਮਾਨਿਤ ਕਰਦਾ ਜੋ ਮਹਾਤਮਾ ਗਾਂਧੀ ਦੇ ਆਦਰਸ਼ਾਂ ਅਰਥਾਤ ਸਹਿਣਸ਼ੀਲਤਾ, ਸਮਾਵੇਸ਼ ਅਤੇ ਸਮਾਜਿਕ ਸਦਭਾਵਨਾ ਨੂੰ ਦਰਸਾਉਂਦਾ। ਇਸ ਸਾਲ ਅਨੁਪਮ ਖੇਰ ਦੀ ਫਿਲਮ ਤਨਵੀ ਦ ਗ੍ਰੇਟ ਇਸ ਵਕਾਰੀ ਸਨਮਾਨ ਲਈ ਮੁਕਾਬਲਾ ਕਰਨ ਵਾਲੀਆਂ ਫਿਲਮਾਂ ਵਿਚੋਂ ਇਕ ਹੈ। ਜੁਰੀ ਦੀ ਪ੍ਰਧਾਨਗੀ ਸਿਨੇਮਾ ਦੀ ਦੁਨੀਆਂ ਦੀਆਂ ਪ੍ਰਸਿੱਧ ਹਸਤੀਆਂ ਵੱਲੋਂ ਕੀਤੀ ਜਾਂਦੀ ਹੈ ਜੋ ਇਸ ਅਰਥਪੂਰਨ ਪੁਰਸਕਾਰ ਸਮਾਰੋਹ ਦੀ ਵਿਸ਼ਵ ਵਿਆਪੀ ਸਾਖ ਨੂੰ ਹੋਰ ਪੁਖਤਾ ਕਰਦੀ ਹੈ। ਇਫੀ ਦੇ ਚੌਥੇ ਦਿਨ ਅਨੁਪਮ ਖੇਰ ਹਰ ਕੋਈ ਵਿਕਲਪ ਨਹੀਂ ਹੈ ਸਿਰਲੇਖ ਵਾਲੇ ਇਕ ਸੈਸ਼ਨ ਵਿਚ ਇਕ ਮਾਸਟਰ ਕਲਾਸ ਦੀ ਅਗਵਾਈ ਕਰ ਰਹੇ ਨੇ। ਇਹ ਸੱਚਮੁੱਚ ਇਕ ਅਜਿਹਾ ਦਿਨ ਹੈ ਜੋ ਤੁਹਾਨੂੰ ਸਿਨੇਮਾ ਦੀ ਮਨਮੋਹਕ ਕਲਾ ਅਤੇ ਜਾਦੂ ਰਾਹੀਂ ਵਧੇਰੇ ਆਸ਼ਾਵਾਦੀ ਅਤੇ ਦਿਆਲੂ ਬਣਾ ਦੇਵੇਗਾ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ 3 ਦਿਨਾਂ ਯਾਦਗਾਰੀ ਸਮਾਗਮ ਅੱਜ ਤੋਂ ਸ਼ੁਰੂ ਹੋਣ ਦੇ ਨਾਲ ਹੀ ਪਵਿੱਤਰ ਸ਼ਹਿਰ ਆਨੰਦਪੁਰ ਸਾਹਿਬ ਇਕ ਅਧਿਆਤਮਕ ਕੇਂਦਰ ਵਿਚ ਬਦਲ ਗਿਆ ਹੈ। ਆਲੇ ਦੁਆਲੇ ਦੇ ਕਸਬਿਆਂ ਅਤੇ ਇਤਿਹਾਸਕ ਗੁਰਦੁਆਰਿਆਂ ਤੋਂ ਨਗਰ ਕੀਰਤਨ ਪਹੁੰਚ ਰਹੇ ਨੇ ਜਿਸ ਨਾਲ ਸ਼ਹਿਰ ਸ਼ਰਧਾ ਅਤੇ ਉਤਸਵ ਦੀ ਊਰਜਾ ਨਾਲ ਭਰ ਗਿਆ ਹੈ। ਆਨੰਦਪੁਰ ਸਾਹਿਬ ਚ ਗੁਰੂ ਕਾ ਬਾਗ ਵਿਖੇ ਸਰਬ ਧਰਮ ਸੰਮੇਲਨ ਵਿਚ ਵੱਖ ਵੱਖ ਧਰਮਾਂ ਦੀਆਂ ਪ੍ਰਮੁੱਖ ਅਧਿਆਤਮਕ ਸ਼ਖਸੀਅਤਾਂ ਹਿੱਸਾ ਲੈ ਰਹੀਆਂ ਨੇ ਜੋ ਹਿੰਦ ਦੀ ਚਾਦਰ ਵਜੋਂ ਗੁਰੂ ਜੀ ਦੀ ਵਿਰਾਸਤ ਤੇ ਚਾਨਣਾ ਪਾਉਣਗੀਆਂ। ਸੰਗਤ ਲਈ ਇਕ ਸਹਿਜ ਅਤੇ ਅਧਿਆਤਮਕ ਤੌਰ ਤੇ ਭਰਪੂਰ ਅਨੁਭਵ ਨੂੰ ਯਕੀਨੀ ਬਣਾਉਣ ਲਈ ਲੱਖਾਂ ਸ਼ਰਧਾਲੂਆਂ ਦੀ ਸੇਵਾ ਲਈ ਇਕ ਵਿਆਪਕ ਮੋਬਾਈਲ ਐਪਲੀਕੇਸ਼ਨ ਆਨੰਦਪੁਰ ਸਾਹਿਬ 350.com ਅਤੇ ਵੈਬਸਾਈਟ ਲਾਂਚ ਕੀਤੀ ਗਈ ਹੈ। ਇਹ ਮੋਬਾਈਲ ਐਪਲੀਕੇਸ਼ਨ ਅਤੇ ਵੈਬਸਾਈਟ ਵਨ ਸਟਾਪ ਡਿਜੀਟਲ ਹੱਲ ਹੈ ਜੋ ਸਾਰੇ ਹਾਜ਼ਰੀਨ ਲਈ ਇਕ ਸੁਰੱਖਿਅਤ, ਸੰਗਠਿਤ ਅਤੇ ਅਧਿਆਤਮਕ ਤੌਰ ਤੇ ਸੰਪੂਰਨ ਅਨੁਭਵ ਨੂੰ ਯਕੀਨੀ ਬਣਾਉਣ ਲਈ ਜਾਣਕਾਰੀ ਅਤੇ ਲੌਜਿਸਟੀਕਲ ਸਹਾਇਤਾ ਪ੍ਰਦਾਨ ਕਰਦੀ ਹੈ। ਦੁਬਈ ਏਅਰ ਸ਼ੋਅ ਵਿਚ ਤੇਜਸ ਲੜਾਕੂ ਜਹਾਜ਼ ਹਾਦਸੇ ਵਿਚ ਸ਼ਹੀਦ ਹੋਏ ਵਿੰਗ ਕਮਾਂਡਰ ਨਮਾਸ਼ ਸਿਆਲ ਦੀ ਮ੍ਰਿਤਕ ਦੇ ਸ਼ਨਿਚਰਵਾਰ ਨੂੰ ਭਾਰਤ ਲਿਆਂਦੀ ਗਈ। UAE ਵਿਚ ਭਾਰਤੀ ਰਾਜਦੂਤ ਦੀਪਕ ਮਿੱਤਲ ਅਤੇ ਕੌਂਸਲ ਜਨਰਲ ਸਤੀਸ਼ ਸਿਵਾਨ ਨੇ ਵਿੰਗ ਕਮਾਂਡਰ ਨਮਾਸ਼ ਸਿਆਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਖੇਡ ਜਗਤ ਦੀਆਂ ਕੁਝ ਖ਼ਬਰਾਂ। ਭਾਰਤੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਨੇ ਕੱਲ੍ਹ ਇੰਦੌਰ ਵਿਚ ਇੰਡੀਅਨ ਓਪਨ ਵਿਚ ਭਾਰਤ ਦੀ ਹੀ ਯੋਸ਼ਨਾ ਚਿਨੱਪਾ ਨੂੰ ਹਰਾ ਕੇ ਮਹਿਲਾ ਵਰਗ ਦਾ ਖਿਤਾਬ ਜਿੱਤ ਲਿਆ। ਚੋਟੀ ਦਾ ਦਰਜਾ ਪ੍ਰਾਪਤ ਅਤੇ ਭਾਰਤ ਦੀ ਨੰਬਰ 1 ਮਹਿਲਾ ਸਕੁਐਸ਼ ਖਿਡਾਰਨ ਅਨਾਹਤ ਨੇ ਯੋਸ਼ਨਾ ਨੂੰ 54 ਮਿੰਟਾਂ ਵਿਚ 11-8, 11-13, 11-9 ਤੇ 11-11-9 ਨਾਲ ਹਰਾਇਆ। ਆਸਟ੍ਰੇਲੀਅਨ ਓਪਨ ਬੈਡਮਿੰਟਨ ਦੇ ਪੁਰਸ਼ ਸਿੰਗਲਜ਼ ਫਾਈਨਲ ਵਿਚ ਅੱਜ ਭਾਰਤੀ ਖਿਡਾਰੀ ਲਕਸ਼ੇ ਸੇਨ ਦਾ ਮੁਕਾਬਲਾ ਜਾਪਾਨ ਦੇ ਯੂਸ਼ੀ ਤਨਾਕਾ ਨਾਲ ਹੋਵੇਗਾ। ਲਕਸ਼ੇ ਸੇਨ ਨੇ ਕੱਲ੍ਹ ਸਿਡਨੀ ਵਿਚ ਇਕ ਰੋਮਾਂਚਕ ਸੈਮੀਫਾਈਨਲ ਵਿਚ ਚੀਨੀ ਤਾਈਪੇ ਦੇ 4-3-6 ਨੂੰ 17-21, 24-22, 21-16 ਨਾਲ ਹਰਾ ਕੇ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ। 71ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਅੱਜ ਭਾਰਤੀ ਟੀਮ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਹੋਵੇਗਾ। ਇਹ ਮੈਚ ਮਲੇਸ਼ੀਆ ਦੇ ਈਪੋ ਵਿਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 1:30 ਵਜੇ ਸ਼ੁਰੂ ਹੋਵੇਗਾ। ਇਹ ਟੂਰਨਾਮੈਂਟ 3 ਨਵੰਬਰ ਤੱਕ ਚੱਲੇਗਾ। ਭਾਰਤ ਨੇ ਇਹ ਟੂਰਨਾਮੈਂਟ 5 ਵਾਰ ਜਿੱਤਿਆ। ਇਸ ਸਾਲ ਭਾਰਤ, ਬੈਲਜੀਅਮ, ਕੈਨੇਡਾ, ਕੋਰੀਆ, ਨਿਊਜ਼ੀਲੈਂਡ ਅਤੇ ਮੇਜ਼ਬਾਨ ਮਲੇਸ਼ੀਆ ਰਾਊਂਡ ਰੋਬਿਨ ਫਾਰਮੈਟ ਵਿਚ ਮੁਕਾਬਲਾ ਕਰਨਗੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿਚ G20 ਸਿਖਰ ਸੰਮੇਲਨ ਦੇ ਪਹਿਲੇ ਦਿਨ ਵਿਸ਼ਵ ਵਿਕਾਸ ਦੇ ਉਦੇਸ਼ ਨਾਲ 6 ਨਵੀਆਂ ਪਹਿਲਕਦਮੀਆਂ ਦੀ ਤਜਵੀਜ਼ ਰੱਖੀ ਹੈ। G20 ਸਿਖਰ ਸੰਮੇਲਨ ਵਿਚ ਨੇਤਾਵਾਂ ਨੇ ਅਮਰੀਕਾ ਦੇ ਇਤਰਾਜ਼ਾਂ ਦੇ ਬਾਵਜੂਦ ਸਰਬਸੰਮਤੀ ਨਾਲ ਇਕ ਸਾਂਝਾ ਐਲਾਨਨਾਮਾ ਪ੍ਰਵਾਨ ਕੀਤਾ ਹੈ। ਬ੍ਰਾਜ਼ੀਲ ਵਿਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ COP30 ਵਿਚ ਵਿਸ਼ਵ ਨੇਤਾ ਜਲਵਾਯੂ ਸੰਕਟ ਨੂੰ ਹੱਲ ਕਰਨ ਲਈ ਇਕ ਸਮਝੌਤੇ ਤੇ ਸਹਿਮਤ ਹੋਏ ਨੇ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ 3 ਦਿਨਾਂ ਯਾਦਗਾਰੀ ਸਮਾਗਮ ਅੱਜ ਤੋਂ ਆਨੰਦਪੁਰ ਸਾਹਿਬ ਵਿਚ ਸ਼ੁਰੂ ਹੋ ਗਏ ਨੇ। ਅਨਾਹਤ ਸਿੰਘ ਨੇ ਇੰਦੌਰ ਵਿਚ ਇੰਡੀਅਨ ਓਪਨ ਸਕੁਐਸ਼ ਵਿਚ ਜੋਸ਼ਨਾ ਚਿਨੱਪਾ ਨੂੰ ਹਰਾ ਕੇ ਮਹਿਲਾ ਵਰਗ ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।